ਜਦੋਂ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਜਿਹੜੇ ਜਥੇਦਾਰ ਹੈਗੇ ਆ ਗਿਆਨੀ ਬਲਵੰਤ ਸਿੰਘ ਆਨੰਦਗੜ੍ਹ ਜੀ ਉਹਨਾਂ ਨੇ ਇੱਕ ਆਪਣੀ ਇੰਟਰਵਿਊ ਦਿੱਤੀ ਸੀ ਕਿ ਨਵਾਂ ਕੈਲੰਡਰ ਬਣਾਇਆ ਨਾਨਕ ਸ਼ਾਹੀ ਉਹ ਲਾਗੂ ਨਹੀਂ ਹੋ ਰਿਹਾ ਉਹਦੇ ਵਿੱਚ ਫੇਰ ਬਦਲ ਕਰਵਾਇਆ ਜਾ ਰਿਹਾ ਕੁਛ ਸਿੱਖ ਵਿਰੋਧੀ ਤਾਕਤਾਂ ਦਾ ਹੱਥ ਹੈ ਨਾਨਕ ਸ਼ਾਹੀ ਕੈਲੰਡਰ ਜਿਹੜਾ ਹੈਗਾ ਭਾਈ ਪਾਲ ਸਿੰਘ ਜੀ ਪੁਰੇਵਾਲ ਜੋ ਕਿ ਕੈਨੇਡਾ ਦੇ ਨਿਵਾਸੀ ਹਨ ਅਤੇ ਉਹਨਾਂ ਨਾਲ ਮਿਲ ਕੇ ਕੁਛ ਹੋਰ ਵਿਦਵਾਨਾਂ ਨੇ ਸਨ 1998 ਵਿੱਚ ਤਿਆਰ ਕਰ ਲਿਆ ਸੀ ਇਸ ਤੋਂ ਉਪਰੰਤ 29 ਮਾਰਚ 2003 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨਾਨਕ ਸ਼ਾਹੀ ਕੈਲੰਡਰ ਨੂੰ ਉਸੇ ਸਾਲ ਵਿਸਾਖੀ ਤੋਂ ਲਾਗੂ ਕਰਨ ਦਾ ਮਤਾ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਸੀ ਇਹਨਾਂ ਨੇ ਇਹਨੂੰ ਸੋਲਰ ਕੈਲੰਡਰ ਮੰਨਿਆ ਸੀ ਜਿਹੜਾ ਪਹਿਲਾ ਸਾਲ ਸੀ ਉਹ 1469 ਈਸਵੀ ਮੰਨਿਆ ਸੀ ਇਤਿਹਾਸਿਕ ਪ੍ਰਮਾਣ ਹੈ ਵੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਦੁਨੀਆਂ ਵਿਚ ਆਗਮਨ 1469 ਈਸਵੀ ਨੂੰ ਹੋਇਆ ਸੀ ਥਿੱਤਾਂ ਦਾ ਤਾਂ ਸ਼ਾਇਦ ਰੌਲਾ ਨਹੀਂ ਹੈ ਮਹੀਨਾ ਦਾ ਹੈ ਕੋਈ ਕਹਿੰਦਾ ਵਿਸਾਖ ਦਾ ਜਨਮ ਸੀ ਉਹਨਾਂ ਦਾ ਤੇ ਕੋਈ ਕੱਤਕ ਦਾ ਉਹਦੇ ਬਾਰੇ ਵੀ ਮਤਭੇਦ ਹੀ ਇਹਦੇ ਜਿਹੜੇ ਦਿਨ ਸੀ ਉਹ 365 ਮੰਨੇ ਗਏ ਸੀ 5 ਮਹੀਨੇ ਸੀਗੇ ਜਿਨ੍ਹਾਂ ਦੇ 31 ਦਿਨ ਸੀ ਬਾਕੀ ਜਿਹੜੇ 7 ਮਹੀਨੇ ਰਹਿ ਜਾਂਦੇ ਉਹਨਾਂ ਦੇ 30 ਦਿਨ ਸੀ ਤੇ ਇਹ 365 ਹੋ ਜਾਂਦੇ ਆ ਜੇ ਲੀਪ ਈਅਰ ਆਉਂਦਾ ਫੇਰ ਫੱਗਣ ਜਿਹੜਾ ਅਖੀਰੀ ਮਹੀਨਾ ਹੁੰਦਾ ਹੈ ਫੱਗਣ ਦੇ 31 ਦਿਨ ਹੋ ਜਾਣਗੇ ਤੇ ਪਹਿਲੇ ਜਿਹੜੇ 5 ਮਹੀਨੇ ਸੀਗੇ ਚੇਤ ਵਿਸਾਖ ਜੇਠ ਹਾੜ੍ਹ ਸਾਉਣ ਜਾਂ ਸਾਵਣ 31 ਦਿਨ ਸੀਗੇ ਤੇ ਭਾਦੋਂ ਅੱਸੂ ਕੱਤਕ ਮੱਘਰ ਪੋਹ ਮਾਘ ਤੇ ਫੱਗਣ ਦੇ 30 ਸੀ ਪਰ ਜਦੋਂ ਲੀਪ ਦਾ ਸਾਲ ਆਉਂਦਾ ਤਾਂ ਇਹਦੇ 31 ਦਿਨ ਹੋ ਜਾਂਦੇ ਆ ਜੀ ਇਸ ਆਧਾਰ ਤੇ ਇਹਨਾਂ ਨੇ ਬਣਾਇਆ ਸੀ ਪਰ ਬਾਅਦ ਦੇ ਵਿੱਚ ਇਹਦੇ ਵਿੱਚ ਕਾਫੀ ਤਬਦੀਲੀਆਂ ਤੇ ਹੁਣ ਤਾਂ ਪਤਾ ਨਹੀਂ ਲੱਗਦਾ ਵੀ ਕਿਹੜਾ ਨਾਨਕ ਸ਼ਾਹੀ ਜਿਹੜਾ ਹੈਗਾ ਉਹ ਲਾਗੂ ਹੋਇਆ ਕਿਹੜੇ ਗੁਰਦੁਆਰੇ ਚ ਕਿਹੜਾ ਕਿਹੜੀ ਸੰਗਤ ਕਿਹਨੂੰ ਮੰਨਦੀ ਹੈ ਕਿਉਂਕਿ ਲਗਭਗ 2 ਜਾਂ 3 ਇਹਨਾਂ ਨੇ ਲਾਗੂ ਕਰਤੇ ਆ ਜੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਈਟ ਹੈ ਉਹਦੇ ਤੇ ਇੱਕ ਕੈਲੰਡਰ ਹੈਗਾ ਜਿਹਦੇ ਚ ਉਹਨਾਂ ਨੇ 2013-14 ਦਾ ਉਹਨੂੰ ਉਹ ਨਾਨਕ ਸ਼ਾਹੀ ਕੈਲੰਡਰ ਮੰਨਦੇ ਆ ਜੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਭਗਤੇ ਹੋਏ ਆ ਤੇ 4 ਭਗਤਾਂ ਦਾ ਉਲੇਖ ਹੈਗਾ ਇਸ ਕੈਲੰਡਰ ਚ ਜੀ ਜਨਮ ਭਗਤ ਕਬੀਰ ਜੀ ਇਸ ਸਾਲ ਜਿਹੜਾ ਕੈਲੰਡਰ ਹੋਇਆ 23 ਜੂਨ ਨੂੰ ਹੈ ਜੀ ਜਨਮ ਭਗਤ ਨਾਮਦੇਵ ਜੀ 13 ਨਵੰਬਰ ਨੂੰ ਹੈ ਜੀ ਜਨਮ ਭਗਤ ਰਵਿਦਾਸ ਜੀ 14 ਫਰਵਰੀ ਨੂੰ ਹੈ ਜੀ ਜਨਮ ਭਗਤ ਧੰਨਾ ਜੀ 20 ਅਪ੍ਰੈਲ ਨੂੰ ਹੈ ਜੀ ਟੋਟਲ ਆਪਾਂ ਜੇ ਗਿਣੀਏ ਕੁੱਲ ਮਿਲਾ ਕੇ 11 ਭਗਤਾਂ ਦੀ ਬਾਣੀ ਹੈ ਨਾ ਜੀ ਤੇ 4 ਭਗਤਾਂ ਦਾ ਨਾਂ ਤਾਂ ਆ ਗਿਆ ਕੈਲੰਡਰ ਵਿੱਚ ਤੇ ਬਾਕੀ 7 ਜਿਹੜੇ ਭਗਤ ਰਹਿ ਗਏ ਆ ਉਹਨਾਂ ਦਾ ਕੋਈ ਨਾਮ ਨਹੀਂ ਆਇਆ ਤੇ ਨਾ ਕੋਈ ਤਰੀਕ ਆਈ ਹੈ ਜੀ
ਠੀਕ ਆ
ਤੇ ਇਸ ਦੇ ਵਿਪਰੀਤ ਜੇ ਆਪਾਂ ਦੇਖੀਏ ਜਨਮ ਬਾਬਾ ਸ਼੍ਰੀ ਚੰਦ ਜੀ 14 ਸਤੰਬਰ ਨੂੰ ਲਿਖਿਆ ਹੋਇਆ ਜੀ
ਠੀਕ ਆ
ਤੇ ਇਸ ਤਰ੍ਹਾਂ ਹੀ ਜਨਮ ਰਿਸ਼ੀ ਵਾਲਮੀਕ ਜੀ ਦਾ ਵੀ ਹੈਗਾ
ਠੀਕ ਆ
ਈਦ ਉਲ ਫਿਤਰ ਹੈ ਚਾਹੇ ਉਹ ਈਦ ਉਲ ਜ਼ੁਹਾ ਹੈ ਉਹ ਦੋਵੇਂ ਈਦਾਂ ਦਾ ਵੀ ਜ਼ਿਕਰ ਹੈਗਾ ਜੀ ਹਾਂਜੀ ਜਨਮ ਦਿਨ ਮਹਾਤਮਾ ਗਾਂਧੀ ਤੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਦਾ ਵੀ ਹੈਗਾ
ਅੱਛਾ
ਤੇ ਵਿੱਚ ਵਿਸ਼ਕਰਮਾ ਦਿਵਸ ਵੀ ਹੈ
ਠੀਕ ਆ
ਦੀਵਾਲੀ ਔਰ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਉਹ ਆਏ ਸਾਲ ਬਦਲਦਾ ਕਿਉਂਕਿ ਦੀਵਾਲੀ ਤੋਂ 14 ਦਿਨ ਬਾਅਦ ਗੁਰਪੁਰਬ ਮਨਾਇਆ ਜਾਂਦਾ ਦੀਵਾਲੀ ਅਜੇ ਵੀ ਜੋ ਵਿਕਰਮੀ ਇਹਨਾਂ ਦਾ ਹੈਗਾ ਕੈਲੰਡਰ ਹਿੰਦੂ ਧਰਮ ਦਾ ਉਹਦੇ ਹਿਸਾਬ ਨਾਲ ਮਨਾਈ ਜਾਂਦੀ ਹੈ ਚਾਹੇ ਉਹਨੂੰ ਜਰੂਰ ਲਿਖਤਾ ਹੈ ਕਿ ਇਹ ਬੰਦੀ ਛੋੜ ਹੈ ਜੀ
ਠੀਕ ਹੈ
ਹਾਂਜੀ ਇਹ ਤਾਂ ਥੋੜੀ ਜੀ ਉਪਰਲੀ ਉਪਰਲੀ ਜਾਣਕਾਰੀ ਸੀਗੀ ਤੇ ਇਹਦੇ ਵਿੱਚ ਜਿਵੇਂ ਗਣਤੰਤਰ ਦਿਵਸ ਕ੍ਰਿਸਮਸ ਡੇ ਇਹਨਾਂ ਦਾ ਵੀ ਉਲੇਖ ਹੈਗਾ ਜੀ
ਅੱਛਾ
ਇਸ ਤੋਂ ਇਲਾਵਾ ਸ਼ਹੀਦੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਵਿੱਚ ਦੋਹਾਂ ਵਿੱਚ ਇੱਕੇ ਦਿਨ ਦਾ ਇਹਨਾਂ ਨੇ ਵਕਫਾ ਪਾਇਆ
ਅੱਛਾ
ਇਹ ਜਥੇਦਾਰ ਸਾਹਿਬ ਕਹਿੰਦੇ ਸੀ ਵੀ ਐ ਤਾਂ ਹੋ ਨਹੀਂ ਸਕਦਾ ਵੀ ਇੱਕ ਦਿਨ ਪਹਿਲਾਂ ਪੰਜਵੇਂ ਪਾਤਸ਼ਾਹ ਨੂੰ ਉਹਨਾਂ ਨੇ ਛੱਡਤਾ ਸੀ ਵੀ ਜਾਓ ਤੁਸੀਂ ਗੁਰਗੱਦੀ ਦੇ ਆਓ ਤੇ ਉਹ ਅਗਲੇ ਦਿਨ ਉਹਨੂੰ ਸ਼ਹੀਦ ਕਰਤਾ ਸੀ ਤੇ ਬਾਕੀ ਜਿਵੇਂ ਗੁਰਪੁਰਬ ਹੈ ਪ੍ਰਕਾਸ਼ ਸ੍ਰੀ ਗੁਰੂ ਅਮਰਦਾਸ ਜੀ ਜਿੰਨੇ ਵੀ ਆਪਣੇ ਮਹੱਲੇ ਹੋਏ ਹੈ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਹੈ ਇਹਨਾਂ ਨੂੰ ਇਹ ਪ੍ਰਕਾਸ਼ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਜਾਂ ਪ੍ਰਕਾਸ਼ ਸ੍ਰੀ ਗੁਰੂ ਅੰਗਦ ਸਾਹਿਬ ਜੀ ਲਿਖ ਇਸ ਕੈਲੰਡਰ ਵਿੱਚ ਇਸ ਤਰ੍ਹਾਂ ਲਿਖਿਆ ਬਾਕੀ ਫਿਰ ਜੋਤੀ ਜੋਤ ਦਿਵਸ ਵੀ ਹੈ ਜੀ ਜੇ ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ ਨੂੰ ਦਿੱਤੀ 16 ਸਤੰਬਰ ਨੂੰ ਤੇ ਜੋਤੀ ਜੋਤ ਸ੍ਰੀ ਗੁਰੂ ਅਮਰਦਾਸ ਵੀ 16 ਸਤੰਬਰ ਨੂੰ ਲਿਖਿਆ ਹੋਇਆ ਬੰਦੀ ਛੋੜ ਦਿਵਸ ਪਹਿਲਾਂ ਲਿਖਿਆ ਆਪਾਂ ਦੱਸਿਆ ਫੇਰ ਵੀ ਬ੍ਰੈਕਟ ਵਿਚ ਦੀਵਾਲੀ ਲਿਖੀ ਹੈ ਦਰਬਾਰ ਖਾਲਸਾ ਫਿਰ ਬ੍ਰੈਕਟ ਚ ਦੁਸ਼ਹਿਰਾ ਲਿਖਿਆ ਉਹ 13 ਅਕਤੂਬਰ ਦਾ ਇਸ ਸਾਲ ਹੋਰ ਵੀ ਜਿਹੜੀਆਂ ਸਾਰੀਆਂ ਛੁੱਟੀਆਂ ਹੈਗੀਆਂ ਉਹ ਵੀ ਇਹਦੇ ਵਿਚ ਅੰਕਿਤ ਹੋਈਆਂ ਹੋਈਆਂ ਜੀ ਲੱਗਦਾ ਹੈ ਵੀ ਜਿਹੜਾ ਦਸਮ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਇਹ ਮਨਾਉਂਦੇ ਸੀ ਉਹ ਸਾਲ ਚ 2 ਵਾਰ ਵੀ ਆ ਜਾਂਦਾ ਸੀ ਇੱਕ ਸਾਲ ਆਉਂਦਾ ਨਹੀਂ ਸੀ ਕਿਸੇ ਨੇ ਸਲਾਹ ਦਿੱਤੀ ਹੋ ਵੀ ਇਹਨੂੰ ਆਪਾਂ ਬਦਲਣਾ ਤੇ ਉਹ ਉਥੋਂ ਗੱਲ ਸ਼ੁਰੂ ਹੋਈ ਸੀਗੀ ਹੁਣ ਆਪਾਂ ਇਹ ਦੇਖਣਾ ਹੈ ਵੀ ਗੁਰਬਾਣੀ ਅੰਦਰ ਸਾਨੂੰ ਵਿਸ਼ਵੇ ਚੱਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਆ ਸਾਨੂੰ ਥਿੱਤਾਂ ਤੋਂ ਉਪਦੇਸ਼ ਹੈ ਸਾਨੂੰ ਵਾਰਾਂ ਤੋਂ ਉਪਦੇਸ਼ ਹੈਗਾ ਤੇ ਸਾਨੂੰ ਮਹੀਨਿਆਂ ਤੋਂ ਵੀ ਉਪਦੇਸ਼ ਹੈਗਾ
ਠੀਕ ਹੈ
ਇਹ ਵੀ ਲਿਖਿਆ ਹੋਇਆ ਤੀ ਵਾਰ ਸੇਵੈ ਮੁਗਧ ਗਵਾਰ ਇਹ ਤੀਸਰੇ ਪਾਤਸ਼ਾਹ ਨੇ ਲਿਖਿਆ ਹੋਇਆ ਹੁਣ ਗੱਗਾ ਗੁਰ ਕੇ ਬਚਨ ਪਛਾਣਾ ਦੂਜੀ ਬਾਤ ਨਾ ਧਰਹੀ ਕਾਨਾ ਆਪਾਂ ਇਸ ਉਪਦੇਸ਼ ਦੇ ਆਧਾਰ ਤੇ ਦੇਖਣਾ ਚਾਹੁੰਦੇ ਹਾਂ ਵੀ ਕਿਆ ਗੁਰਬਾਣੀ ਸਾਨੂੰ ਇਸ ਤਰ੍ਹਾਂ ਕੋਈ ਕੈਲੰਡਰ ਬਣਾਉਣ ਦੀ ਇਜਾਜ਼ਤ ਦਿੰਦੀ ਹੈ ਜੇ ਦਿੰਦੀ ਹੈ ਫਿਰ ਅਸੀਂ ਕਿਆ ਇਹ ਗੁਰਬਾਣੀ ਨੂੰ ਅੱਗੇ ਰੱਖ ਕੇ ਕੈਲੰਡਰ ਬਣਾਇਆ ਕਿ ਅਸੀਂ ਇੱਥੇ ਕੋਈ ਭੁੱਲ ਕੀਤੀ ਹੈ
ਗੁਰਬਾਣੀ ਨੂੰ ਪਿੱਛੇ ਸਿੱਟਣ ਵਾਸਤੇ ਕੈਲੰਡਰ ਬਣਾਇਆ ਜਿੱਦਾਂ ਇਹਨਾਂ ਨੇ ਖੋਜ ਕੀਤੀ ਹੈ ਕੈਲੰਡਰ ਤੇ ਮੰਗਜ ਖਪਾਈ ਕੀਤੀ ਹੈ ਐਨਰਜੀ ਵੇਸਟ ਕੀਤੀ ਹੈ ਜੇ ਗੁਰਬਾਣੀ ਦੀ ਖੋਜ ਤੇ ਕਰ ਲੈਣ ਤੇ ਫਿਰ ਕੀ ਮਾੜੀ ਗੱਲ ਸੀ ਉਦੋਂ ਤਾਂ ਜਾਂਦੇ ਹੀ ਨੀ ਗੁਰ ਕੇ ਵਚਨ ਪਛਾਣਨ ਵੱਲ ਨੂੰ ਨੀ ਜਾਂਦੇ ਹੈ ਦੂਜੀ ਬਾਤ ਵੱਲ ਨੂੰ ਜਾਂਦੇ ਨੇ ਜਿੱਥੋਂ ਬਣਾ ਕੀਤਾ ਨਾ ਉਧਰ ਨੂੰ ਜਾਂਦੇ ਨੇ ਦੂਜੀ ਬਾਤ ਨੂੰ ਧਾਰੀ ਕਰਨ ਜਿਹੜੇ ਵਿਦਵਾਨ ਹੁੰਦੇ ਨੇ ਵਿਦਵਾਨ ਵਿਦਿਆ ਪੜ੍ਹਦੇ ਨੇ ਉਹ ਝਗੜੇ ਹੀ ਕਰਦੇ ਹੁੰਦੇ ਨੇ ਜਿੱਦਾਂ ਚਿਰ ਕਬੀਰ ਵਿਦਵਾਨ ਸੀ ਵਿਦਿਆ ਪੜ੍ਹਦਾ ਸੀ ਕਾਸ਼ੀ ਵਾਲੀ ਵਿਦਵਾਨਾਂ ਚ ਵਿਚਰਦਾ ਸੀ ਉਦੋਂ ਤੱਕ ਉਹ ਵੀ ਝਗੜੇ ਹੀ ਕਰਦਾ ਸੀ ਜਦੋਂ ਮੈਂ ਕਿਹਾ ਵੀ ਵਿਦਿਆ ਨਾ ਪੜ੍ਹੂ ਬਾਦ ਨਾ ਜਾਣੂ ਵਿਦਿਆ ਕਹਿੰਦਾ ਹੁਣ ਮੈਂ ਪੜ੍ਹ ਲਈ ਛੱਡ ਦਿੱਤਾ ਮੈਂ ਬਾਦੋ ਬਾਅਦ ਚ ਨੀ ਕਰਦਾ ਖੋਜ ਕਰਦੀ ਹੈ ਤੁਸੀਂ ਆਤਮ ਦੀ ਆਪਾਂ ਚੀਤੇ ਬੇਟੇ ਨੂੰ ਭਰਮ ਕੀ ਕਰੀ ਇਹਨਾਂ ਨੇ ਆਤਮ ਦੀ ਖੋਜ ਕਰਦੀ ਸੀ ਹਾਂ ਸਿੱਖ ਸੰਗਤ ਨੂੰ ਅਸਲ ਦੇ ਵਿਚ ਜਿਹੜੇ ਧਰਮ ਅਸਲੀ ਸਿੱਖ ਖਾਲਸਾ ਸੀ ਉਹਨਾਂ ਦਾ ਤਾਂ ਵਿਸ਼ਾ ਕੈਲੰਡਰ ਕੰਪਿਊਟਰ ਹੈ ਹੀ ਨੀ ਗੁਰਪੁਰਬ ਮਨਾਉਣੇ ਵੀ ਉਹਨਾਂ ਦਾ ਵਿਸ਼ਾ ਨੀ ਹੈ ਨਾ ਗੁਰੂਆਂ ਨੇ ਕੁਛ ਕੀਤਾ ਉਹਨਾਂ ਦਾ ਇਹ ਕੰਮ ਸੀ ਉਹਨਾਂ ਦਾ ਸੀ ਗੁਰਮਤ ਦਾ ਪ੍ਰਚਾਰ ਕਰਨਾ ਗੁਰਮਤ ਦੀ ਖੋਜ ਕਰਦੀ ਗੁਰਮਤ ਤੇ ਪਹਿਰਾ ਦੇਣਾ ਗੁਰਬਾਣੀ ਅਨੁਸਾਰ ਜੀਵਨ ਢਾਲਣਾ ਇਹਨਾਂ ਨੇ ਇਹ ਛੱਡ ਦਿੱਤਾ ਦੂਆ ਕੰਮ ਸ਼ੁਰੂ ਕਰ ਲਿਆ ਜਿਹੜਾ ਕੈਲੰਡਰ ਬਣਾਉਂਦੇ ਨੇ ਗੁਰੂ ਨਾਨਕ ਨੂੰ ਮੂਹਰੇ ਰੱਖ ਕੇ ਨਾਨਕ ਸ਼ਾਹੀ ਪਹਿਲੀ ਤਾਂ ਗੱਲ ਇਹਨਾਂ ਨੂੰ ਪੁੱਛੇ ਵੀ ਨਾਨਕ ਦੇ ਨਾਲ ਸ਼ਾਹੀ ਕਿਵੇਂ ਲੱਗ ਜਾਊਗਾ ਮੱਤ ਤਾਂ ਇਹਨਾਂ ਦੀ ਮਾਰੀ ਗਈ ਨਾਨਕ ਦਾ ਸਿਰ ਸਿਆਹ ਪਾਤਸ਼ਾਹ ਹੈ ਜਿਸ ਨੂੰ ਬਖਸ਼ੇ ਸਿਰ ਦਸਾ ਨਾਨਕ ਪਾਤਸ਼ਾਹ ਜੀ ਪਾਤਸ਼ਾਹ ਉਹਨੂੰ ਤੁਸੀਂ ਸ਼ਾਹ ਬਣਾ ਤਾ ਇਹਨਾਂ ਦੀ ਮੱਤ ਨੀ ਮਾਰੀ ਹੋਰ ਕੀ ਮਾਰਿਆ ਹੋਇਆ ਉਹ ਇਹਨਾਂ ਨੂੰ ਕੀ ਕਹੇ ਇਹ ਮੱਤ ਮਾਰੀ ਹੋਈ ਇਹਨਾਂ ਦੀ ਸਾਰਿਆਂ ਦੀ ਉਹ ਤੇ ਇੱਕ ਦੂਜੀ ਗੱਲ ਇਹ ਪੰਜੀ ਘੋੜਦੇ ਨੇ ਬੇਈਮਾਨ ਬੇਈਮਾਨੀ ਹੈ ਕਪਟ ਹੈ ਇਹਨਾਂ ਦੇ ਵਿੱਚ ਕਬੀਰ ਨੂੰ ਪਿੱਛੇ ਕਰਦੇ ਨੇ ਕਬੀਰ ਤਾਂ ਉਹੀ ਹੈ ਸ਼ੁਰੂ ਕਬੀਰ ਤਾਂ ਪਹਿਲਾਂ ਰਬੜੂਗਾ ਸਿੱਖੀ ਦਾ ਇਹ ਬੜੂਗਾ ਘੱਟੋ ਘੱਟ ਅੱਬਲ ਤਾਂ ਸਿੱਖੀ ਦਾ ਕੈਲੰਡਰ ਬਣੂ ਜਦ ਤੇ ਸ਼ੁਰੂ ਹੋਈ ਹੈ ਸ੍ਰਿਸ਼ਟੀ ਉਦੋਂ ਤੇ ਸ਼ੁਰੂ ਹੈ ਜਦ ਤੱਕ ਰਾਮਗੜ੍ਹ ਵਿਚ ਆਇਆ ਜੀਵ ਆਪ ਤੋਂ ਸ਼ੁਰੂ ਹੋਊਗਾ ਕੈਲੰਡਰ ਨਹੀਂ ਤਾਂ ਘੱਟੋ ਘੱਟ ਕਬੀਰ ਤੋਂ ਸ਼ੁਰੂ ਹੋਊਗਾ ਵੀ ਕਬੀਰ ਤੇ ਛੋਟੀ ਸ਼ੁਰੂ ਕਰਦੇ ਸਿੱਖੀ ਦਾ ਕੈਲੰਡਰ, ਉਹਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਕੈਲੰਡਰ ਲਾਗੂ ਕਰੋ, ਪਰ ਕਹੇ ਕੌਣ ਨੂੰ? ਇਹ ਤਾਂ ਸਾਰੇ ਬੇਈਮਾਨ ਨੇ, ਭਗਤਾਂ ਦੀ ਬਾਣੀ ਕੱਢੀ ਹੈ ਇਹਨਾਂ ਨੇ, ਰੌਲਾ ਪਾਇਆ ਸੀ ਜਿੰਨੇ ਹੋਏ ਇਕੱਠੇ ਦੇ ਵਿਦਵਾਨ ਸਾਰੇ ਖਿਲਾਫ਼ ਨੇ ਸਿੱਖੀ ਤੋਂ ਹੋਏ, ਫਿਰ ਸਾਰੇ ਲੈਣਗੇ ਦਸ ਗ੍ਰੰਥ ਵੀ ਉਹਨਾਂ ਨੇ ਚੜਾਇਆ ਸਾਰਿਆਂ ਦਾ, ਉੱਤੋਂ ਉੱਤੋਂ ਨੀ ਮੰਨਦੇ ਵੀ ਪਬਲਿਕ ਖਿਲਾਫ਼ ਹੋ ਜੂਗੀ। ਇਹ ਪਲਾਨ ਹੈ ਕੱਲ ਨੂੰ ਭਗਤਾਂ ਦੀ ਬਾਣੀ ਬਾਹਰ ਕੱਢ ਦੇਣਗੇ, ਇਸ ਕਰਕੇ ਖੜਾ ਹੋ ਜੂਗੀ ਸਾਡਾ ਖਿਲਾਫ਼ ਹੋਇਆ, ਸਾਡਾ ਭਗਤਾਂ ਦੀ ਬਾਣੀ ਦਾ ਕੋਈ ਸਰੋਕਾਰ ਨਹੀਂ ਹੈ।
ਹਾਂਜੀ, ਵੈਸੇ ਵੀ ਸਿਰਫ ਚਾਰ ਭਗਤਾਂ ਦਾ ਹੀ ਨਾਂ ਹੈਗਾ ਇਹਦੇ ਵਿੱਚ, ਬਾਕੀ ਜਿਹੜੇ ਸੱਤ ਭਗਤ ਹੈ
ਕਦੇ ਵੀ ਖਾਲਸੇ ਦੇ ਜਾਂ ਗੁਰਮੁਖਾਂ ਦੇ, ਇਹਨਾਂ ਨਾਲ ਕਦੇ ਵੀ ਮੇਲੇ ਨਹੀਂ ਰੱਖਿਆ ਗੁਰਮੁਖਾਂ ਨਾਲ, ਭਗਤਾਂ ਤੇ ਸਹਿਸਾਰੀ ਨੇ ਜੋੜ ਕਦੇ ਨਾ ਆਇਆ, ਸਾਡਾ ਇਹਨਾਂ ਨੂੰ ਕਦੇ ਜੋੜੇ ਨਹੀਂ ਆਇਆ। ਜੇ ਰੌਲਾ ਪਾਉਂਦੇ ਅਸੀਂ ਆਪਣੇ ਪਾਸੇ ਆਪਣੀ ਗੱਲ ਕਰਦੇ ਰਹਿੰਦੇ ਹਾਂ, ਅਸੀਂ ਇਹਨਾਂ ਦੀ ਗੱਲ ਕਰਨੇ ਨਹੀਂ ਦਿੰਦੇ। ਇਹਨਾਂ ਨੇ ਝੂਠ ਬੋਲਣਾ, ਕੱਪ ਰੱਖਣੇ, ਉਲਟੇ ਕੱਪ ਕਰਦੇ ਨੇ, ਮਾਇਆ ਦੇ ਵਿੱਚ ਚੱਲਣੇ ਨੇ ਇਹਨਾਂ ਦਾ। ਸਿੱਧੇ ਰਾਧਾ ਨੇ ਜਾਣਾ ਹੀ ਨਹੀਂ ਤਾਂ ਪਹਿਲੇ, ਨਾ ਕਿਸੇ ਨੂੰ ਪੈਣ ਦੇਣਾ। ਇਹਨਾਂ ਦਾ ਠੇਕਾ ਵੀ ਗੁਰਬਾਣੀ ਵਾਲੇ ਰਾਹ ਨਾ ਪੈਣਾ, ਨਾ ਪੈਣ ਦੇਣਾ ਕਿਸੇ ਨੂੰ। ਪਹਿਲਾਂ ਮੰਦਰ ਵਾਲਿਆਂ ਨੇ ਨੀ ਪੈਣ ਦਿੱਤਾ, ਹੁਣ ਇਹ ਨਵੇਂ ਮੰਦਰ ਬਣਾ ਲਏ ਇਹਨਾਂ ਨੇ। ਮਾਇਆ ਵਾਲੇ ਰਾਹ ਵਾਲੇ, ਜਿਹਨਾਂ ਦਾ ਮਾਇਆ ਦਾ ਰਸਤਾ ਹੋਵੇ, ਉਹ ਸਾਖੀ ਦੇ ਮਾਰਗ ਦੇ ਧਾਰਨੀ ਨਹੀਂ ਹੁੰਦੇ ਹੁੰਦੇ, ਕਦੇ ਵੀ ਨਹੀਂ ਹੁੰਦੇ। ਨਾ ਸਾਡਾ ਪ੍ਰਚਾਰ ਕਰਨ, ਇਹ ਮੰਦਰ ਵਾਲੇ ਇਹ ਆ ਗਏ ਪੂਰੇ।
ਠੀਕ ਹੈ ਜੀ, ਭਗਤ ਕਬੀਰ ਜੀ ਦੀ ਜਿਹੜੀ ਬਾਣੀ ਦਰਜ ਹੋਈ ਹੋਈ ਹੈ ਪੰਜਵੇਂ ਪਾਤਸ਼ਾਹ ਨੇ ਤਾਂ ਕੀਤੀ ਹੈ ਜੀ ਉਹ।
ਹਾਂ, ਸਮੱਸਿਆ ਹੋਰ ਸੀ, ਸਮੱਸਿਆ ਸੀ ਵੀ ਇਹਦੇ ਚੰਦਰਮੇ ਦਾ ਸਾਲ ਹੁੰਦਾ, ਇਹਦੇ ਦਿਨ ਥੋੜੇ ਹੁੰਦੇ ਨੇ, ਲੀਪ ਦਾ ਸਾਲ ਵੀ ਆਉਂਦਾ, ਲਾਉਣ ਦਾ ਸਾਲ ਜਿਹਨੂੰ ਕਹਿੰਦੇ ਨੇ, ਉਹ ਚ ਦੋ ਵਾਰ ਗੁਰਪੁਰਬ ਆ ਜਾਂਦੇ ਨੇ, ਕਈ ਇੱਕ ਸਾਲ ਮਿਸ ਵੀ ਹੋ ਜਾਂਦਾ ਗੁਰਪੁਰਬ। ਇਹਨਾਂ ਨੇ ਗੁਰਪੁਰਬ ਗੁਰਦੁਆਰੇ ਬਣਾਉਣੇ ਨੇ, ਇਕੱਠ ਕਰਨੇ, ਭੀੜ ਇਕੱਠੀ ਕਰਦੀ ਆ, ਇਸ ਕਰਕੇ ਜਿਵੇਂ ਹਿੰਦੂ ਕਰਦੇ ਸੀ ਤੀਰਥਾਂ ਤੇ ਭੀੜ ਇਕੱਠੀ, ਦੇਣਾ ਲੈਣਾ ਕੁਛ ਨੀ, ਉੱਥੇ ਚੜਾਵੇ ਵਾਸਤੇ ਭੀੜ ਇਕੱਠੀ ਕਰਦੀ ਸੀ। ਭੀੜ ਇਕੱਠੀ ਕੀਤੀ, ਉਹ ਕੀਰਤਨ ਹੁੰਦਾ ਰਹਿੰਦਾ, ਲੋਕ ਆਉਂਦੇ ਰਹਿੰਦੇ ਨੇ ਜਾਂਦੇ। ਦੀਵਾਲੀ ਨੂੰ ਕੀ ਹੈ, ਦੀਵਾਲੀ ਨੂੰ ਇਹ ਹੁੰਦਾ ਉੱਥੇ ਕੀ ਹੁੰਦਾ, ਉਹ ਹਿੰਦੂ ਵਾਲਾ ਕੰਮ ਸ਼ੁਰੂ ਕਰਨਾ ਸੀ। ਇਹਨਾਂ ਨੇ ਆਪਣੇ ਉਹ ਕੈਲੰਡਰ ਜੇ ਬਣਾ ਲਏ, ਉਹ ਜਿਹੜੀਆਂ ਵਿੱਚ ਦਿੱਕਤਾਂ ਆਉਂਦੀਆਂ ਸੀ ਉਹਦੇ ਵਾਸਤੇ ਰੌਲਾ ਪਾ ਲਿਆ, ਹੁਣ ਸੁਧਾਈ ਕਰਦੇ ਨੇ। ਗੁਰਬਾਣੀ ਵਾਲੇ ਪਾਸੇ ਵਾਲੀ ਗੱਲ ਛੱਡਤੀ, ਜੋ ਗੁਰਬਾਣੀ ਕਹਿੰਦੀ ਉਹ ਗੱਲ ਛੱਡ ਕੇ ਭਗਤਾਂ ਵਾਲੀ ਗੱਲ, ਮਨੁੱਖਾਂ ਵਾਲੀ ਗੱਲ ਵਾਲੇ ਪਾਸੇ ਨੂੰ ਜੋ ਹੋ ਗਏ ਉੱਧਰ ਰਹਿਣ, ਪਰ ਨਾਲੇ ਲੋਕਾਂ ਦਾ ਧਿਆਨ ਵੀ ਵਟਿਆ ਰਹਿੰਦਾ ਸੰਗਤ ਦਾ, ਕਿ ਸੰਗਤ ਇਹਨਾਂ ਕਿਹਾ ਵੀ ਗੁਰਬਾਣੀ ਦੇ ਵਿੱਚ ਜਿਹੜਾ ਕੁਛ ਤੁਸੀਂ ਟੀਕੇ ਰੱਦ ਕਰਤੇ, ਦੁਬਾਰਾ ਕਿਉਂ ਨੀ ਲਿਖ ਰਹੇ, ਇਹ ਕਿਉਂ ਨੀ ਕਰ ਰਹੇ, ਉਹ ਇਹ ਮਸਲੇ ਖੜੇ ਕਰੀ ਜਾਂਦੇ ਹੁੰਦੇ ਨੇ, ਉਧਰ ਧਿਆਨ ਨਾ ਜਾਵੇ। ਅਸੀਂ ਕੈਲੰਡਰ ਤਾਂ ਕੀ ਲੈਣਾ, ਦਿਨ ਤਾਂ ਚੱਲਦੇ ਨੇ, ਛਿਪੀ ਜਾਂਦੇ ਨੇ। ਕਰਨ ਵਾਲਾ ਕੰਮ ਕੀਤਾ ਨੀ ਜਿਹੜਾ ਕਰਨ ਵਾਲਾ ਸੀ, ਜੋ ਨਹੀਂ ਕਰਨ ਵਾਲਾ ਸੀ ਉਧਰ ਲੱਗੇ ਹੋਏ ਨੇ।
ਠੀਕ ਹੈ ਜੀ, ਗੌੜੀ ਰਾਗ ਵਿੱਚ ਦੋ ਤਾਂ ਥਿੱਤੀਆਂ ਦਰਜ ਹੈ ਜੀ, ਇੱਕ ਤਾਂ ਭਗਤ ਕਬੀਰ ਜੀ ਵੱਲੋਂ ਥਿੱਤੀ ਦਰਜ ਹੋਈ ਹੈ ਜੀ, ਉਹਦੇ ਵਿੱਚ 16 ਪੌੜੀਆਂ ਹੈ ਜੀ ਉਸ ਬਾਣੀ ਵਿੱਚ, ਤੇ 344 ਨੰਬਰ ਪੰਨੇ ਤੇ ਉਹ ਸਮਾਪਤ ਹੁੰਦੀ ਹੈ। ਉਸ ਤੋਂ ਬਾਅਦ ਉਹਨਾਂ ਦੇ 7 ਵਾਰ ਸ਼ੁਰੂ ਹੋ ਜਾਂਦੇ ਆ। ਇਹਦਾ ਭਾਵ ਹੈ ਵੀ ਥਿੱਤੀ ਨੂੰ ਜ਼ਿਆਦਾ ਤਰਬੀ ਦਿੱਤੀ ਹੋਈ ਹੈ, ਤੇ ਥਿੱਤੀਆਂ ਤਾਂ ਹੀ ਗੁਰਬਾਣੀ ਚ 3 ਥਿੱਤੀਆਂ ਦਰਜ ਹੈ ਜੀ।
ਤੁਸੀਂ ਸਿੱਖਿਆ ਲੈਣੀ ਹੈ ਜੀ, ਉਹ ਖੁਦ ਚੰਦਰਮੇ ਨੇ ਸਿੱਖਿਆ ਲੈਣੀ ਹੈ, ਜੀਵਾਤਮਾ ਨੇ ਸਿੱਖਿਆ ਲੈਣੀ ਹੈ, ਜਿਹਦੇ ਕੋਲ ਆਪਣੀ ਲਾਈਟ ਹੈ ਜੀ, ਸੂਰਜ ਤੋਂ ਤਾਂ ਇਹਨੂੰ ਲਾਈਟ ਮਿਲਦੀ ਹੈ, ਇਸ ਕਰਕੇ ਥਿੱਤੀਆਂ ਨਾਲ ਸੰਬੰਧ ਹੈ ਗੁਰਬਾਣੀ ਦਾ, ਇਹ ਤੋਂ ਹੀ ਸਿੱਖਿਆ ਲਈ ਜਾ ਸਕਦੀ ਹੈ। ਸੂਰਜ ਨਾਲ ਰੁੱਤਾਂ ਬਦਲਦੀਆਂ ਨੇ, ਚੰਦਰਮੇ ਨਾਲ ਗਿਆਨ ਦਾ ਰੋਸ਼ਨੀ ਦਾ ਫਰਕ ਪੈਂਦਾ, ਚੰਦਰਮੇ ਦੀ ਰੋਸ਼ਨੀ ਬਿਲਕੁਲ ਜਿਸ ਵਕਤ ਕਬੀਰ ਹੈ ਉਸ ਵਕਤ ਬਿਲਕੁਲ ਹੀ ਗਿਆਨ ਹੈ ਜੀ ਗੁਰਮੁਖ ਦਾ, ਉਹਨੂੰ ਮਾਵਤ ਕਹਿਤਾ ਨੇ, ਮਾਵਤ ਵਾਲਿਆਂ ਕੋਲ ਮਾਇਆ ਦੀ ਆਸ ਹੈ, ਭੁੱਖੇ ਨੇ, ਤਾਂ ਉਹ ਕਹਿੰਦੇ ਭੁੱਖੇ ਭਗਤ ਨੇ ਗੀਚਾ ਮਾਲਾ, ਆਪਣੀ ਗੀਚਾ ਮਾਲਾ ਫੇਰੀ ਜਾਂਦੇ ਨੇ ਸਾਰੇ ਵਾਸਤੇ, ਮਾਲਾ ਪਹਿਲੇ ਮੰਗੇ ਭਕੂਤ, ਇਹਨੂੰ ਕੋਈ ਨਾ ਤਰਿਓ ਬੀਤ, ਆਹ ਕੁਛ ਹੋ ਰਿਹਾ ਸੀ, ਉਹ ਛਡਾਇਆ ਸੀ ਅਗਿਆਨਤਾ ਦੇ ਵਿੱਚ, ਇਹੀ ਕੁਛ ਕਰਦੇ ਹੁੰਦੇ ਨੇ, ਮਾਲਾ ਫੇਰੀ ਜਾਣੀ, ਮਾਇਆ ਮੰਗੀ ਜਾਣੀ। ਹੁਣ ਵੀ ਇਹ ਜਿਹੜੇ ਕੈਲੰਡਰ ਨੇ, ਇਹ ਮਾਲਾ ਫੇਰਨਾ ਮਾਇਆ ਮੰਗਣ ਵਾਲੀ ਉਹ ਗੱਲ ਹੈ, ਹੋਰ ਕੀ ਹੈ, ਸਾਰਾ ਸੰਤ ਤੋਲਾ ਉਹਦੇ ਨਾਲ ਹੈ, ਸਾਰੇ ਇਹੀ ਨੇ, ਵਾਲਾ ਫੇਰੇ ਬੰਗੇ ਬਕੂਤ ਤੁਸੀਂ ਪਹਿਲਾਂ ਇਹਨਾਂ ਦੇ ਖਿਲਾਫ ਗੁਰਬਾਣੀ ਤੇ ਇਹਨਾਂ ਦੇ ਖਿਲਾਫ ਹੈ ਜਿਹੜੇ ਗੁਰਬਾਣੀ ਵਾਸਤੇ ਰੌਲਾ ਪਾਉਂਦੇ ਇਹਨਾਂ ਦੇ ਖਿਲਾਫ ਗੁਰਬਾਣੀ ਹੈ ਇਹ ਤਾਂ ਵਿਦਵਾਨ ਨੇ ਉਹੀ ਚੌਦੇ ਹੀ ਬਣੇ ਹੋਏ ਨੇ ਉਹਨਾਂ ਨੂੰ ਚਿੰਤਾ ਜ਼ਿਆਦਾ ਗੁਰਬਾਣੀ ਗੁਰਬਾਣੀ ਚਿੰਤਾ ਨਹੀਂ ਹੈ ਚਿੰਤਾ ਪੇਟ ਦੀ ਹੈ ਮਾਇਆ ਦੀ ਹੈ ਗੁਰਬਾਣੀ ਦੀ ਚਿੰਤਾ ਹੁੰਦੀ ਤਾਂ ਗੁਰਬਾਣੀ ਦੀ ਖੋਜ ਕਰਦੇ ਪ੍ਰਚਾਰ ਕਰਦੇ ਉਹਦਾ ਆਪ ਜਪਦੇ ਅਵਰਾ ਨਾਮ ਜਪਾਉਂਦੇ ਉਹ ਤਾਂ ਗੱਲ ਕੀਤੀ ਹੋਈ ਨਹੀਂ ਆਪ ਜਪਾ ਅਵਰਾ ਨਾਮ ਜਪਾਉਂਦੇ ਤਾਂ ਬਿਲਕੁਲ ਨਹੀਂ ਤੁਰੇ ਉਹ ਤਿਆਗ ਵੈਰੂ ਵੈਰੂ ਹੋਰ ਕੁਝ ਹੈ ਨਹੀਂ ਇਹ ਸਭ ਪ੍ਰਪੰਚ ਪਖੰਡਵਾਦ ਹੈ ਸਾਰਾ ਇਹ ਇਹਨਾਂ ਦਾ
ਠੀਕ ਹੈ ਜੀ ਤੋਂ ਪਹਿਲਾਂ ਜਿਹੜੀ ਥਿੱਤੀ ਉਹ ਥਿੱਤੀ ਕਬੀਰ ਸਾਹਿਬ ਜੀ ਦੀ ਲਿਖੀ ਗਈ ਸੀ ਜੀ ਉਹਨਾਂ ਦਾ ਉਪਦੇਸ਼ ਅਮਾਵਸ ਤੋਂ ਸ਼ੁਰੂ ਹੁੰਦਾ ਅਮਾਵਸ ਮੈਂ ਆਸ ਨਿਵਾਰੋ ਇਹਨਾਂ ਨੇ ਵੈਸੇ ਟਿੱਪੀ ਲਾਈ ਹੋਈ ਉੱਪਰ ਅਮਾਵਸ ਤਾਂ ਕੋਈ ਸ਼ਬਦ ਨਹੀਂ ਅਮਾਵਸ ਮੈਂ ਆਸ ਨਿਵਾਰੋ ਅੰਤਰ ਜਾਮੀ ਰਾਮ ਸਮਾਰੋ ਇੱਥੋਂ ਉਹਨਾਂ ਦਾ ਉਪਦੇਸ਼ ਸ਼ੁਰੂ ਹੁੰਦਾ
ਜਿਹੜੀ ਮਾਇਆ ਦੀ ਇੱਛਾ ਛੱਡ ਦਿਓ ਇਹਦਾ ਜੋ ਪਰਮੇਸ਼ਰ ਨੇ ਦਿੰਦੀ ਹੈ ਉਹ ਆਪ ਦੇਈ ਜਾਂਦਾ ਬਿਨਾਂ ਮੰਗੇ ਤੇ ਹੀ ਬਿਨਾਂ ਬੋਲੇ ਤੇ ਹੀ ਸਭ ਕੁਝ ਜਾਣਦਾ ਬਿਨਾਂ ਮੰਗੇ ਤੇ ਹੀ ਦੇਈ ਜਾਂਦਾ ਸੰਸਾਰੀ ਪਦਾਰਥਾਂ ਦੀ ਆਸ ਜਾਗੋ ਨਾਮ ਦੀ ਭੁੱਖ ਪੈਦਾ ਕਰੋ ਆਸ ਨਿਵਾਰੋ ਅੰਤਰ ਜਾਮੀ ਰਾਮ ਸਮਾਰੋ ਰਾਮ ਜਿਹੜਾ ਸ਼ਬਦ ਹੈ ਉਹਦੀ ਖੋਜ ਕਰੋ ਜਿਹੜੀ ਅੰਤਰਾਤਮਾ ਦੀ ਆਵਾਜ਼ ਉਹਦੇ ਵਾਸਤੇ ਸੁਣੋ ਤੁਸੀਂ ਸੁਣੋ ਉਹਦੇ ਵਾਸਤੇ ਸਾਵਧਾਨ ਹੋਵੋ ਮਾਇਆ ਦੀ ਆਸ ਛੱਡ ਦਿਓ ਮਾਇਆ ਦੀ ਚਿੰਤਾ ਤਿਆਗ ਦਿਓ ਇੱਥੇ ਸ਼ੁਰੂ ਕਰੀਏ ਗੱਲ ਮਾਇਆ ਦੀ ਚਿੰਤਾ ਸੀ ਸਾਰਿਆਂ ਨੂੰ ਬੰਦਰਾਂ ਦੇ ਵਿੱਚ ਸਾਰੇ ਮਾਇਆ ਦੀ ਗੱਲ ਚੱਲਦੀ ਸੀ ਮਾਇਆ ਦੀ ਉਹ ਗੱਲ ਗੁਰਦੁਆਰੇ ਚੱਲਦੀ ਹੈ ਹੋਰ ਕੀ ਚੱਲਦਾ ਇੱਥੇ ਮਾਇਆ ਦੀ ਉਹ ਗੱਲ ਡੇਰੇ ਦੇ ਸੰਤਾਂ ਵੀ ਚੱਲਦੀ ਹੈ ਉਸ ਵੇਲੇ ਵਾਲੀ ਓਪੋਜੀਸ਼ਨ ਹੈ ਉਹ ਬਦਲਿਆ ਬਦਲਿਆ ਕੁਛ ਨਹੀਂ ਹਾਂ ਰੌਲਾ ਜ਼ਰੂਰ ਹੈ
ਠੀਕ ਹੈ ਜੀ ਦੂਸਰੀ ਜਿਹੜੀ ਥਿੱਤੀ ਉਚਾਰੀ ਹੋਈ ਹੈ ਉਹ ਹੈਗੀ ਜੀ ਮਹੱਲਾ ਪਹਿਲਾ ਦੀ ਬਿਲਾਵਲ ਮਹੱਲਾ ਪਹਿਲਾ ਥਿੱਤੀ ਘਰ ਦਸਵਾਂ ਜੱਤੀ ਇੱਥੇ ਏਕਮ ਏਕੰਕਾਰ ਨਿਰਾਲਾ ਤੋਂ ਉਪਦੇਸ਼ ਸ਼ੁਰੂ ਕੀਤਾ ਹੋਇਆ ਜਦ ਕਿ ਕਬੀਰ ਸਾਹਿਬ ਨੇ ਜੋ ਹੈ ਉਹ ਅਮਾਵਸ ਤੋਂ ਹੀ ਕੀਤਾ ਸੀ ਸ਼ੁਰੂ ਹੈ ਜੀ
ਏਕੰਕਾਰ ਤੇ ਕੀਤਾ ਨਿਰਾਲੇ ਤੇ ਕੀਤਾ ਸੂਰਜ ਤੋਂ ਸ਼ੁਰੂ ਕਰ ਲਿਆ ਪੂਰਨ ਬ੍ਰਹਮ ਤੋਂ ਕਰ ਲਿਆ ਸ਼ੁਰੂ
ਠੀਕ ਹੈ ਜੀ
ਮਾਇਆ ਤੋਂ ਪਰੇ ਆ ਉਹ
ਇਹਨਾਂ ਨੇ ਅਮਾਵਸ ਜਿਹੜੀ ਹੈ ਉਹ ਅਖੀਰ ਚ ਲਈ ਹੈ ਜੀ ਅਮਾਵਸ ਚੰਦ ਗੁਪਤ ਰਹਿਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ
ਗੱਲ ਜਿਹੜੀ ਸਾਡੀ ਹੈ ਅਮਾਵਸ ਇਹ ਬੁੱਝਣ ਵਾਲੀ ਗੱਲ ਗੁਪਤ ਹੋ ਗਿਆ ਇਹ ਮਨ ਸੁਣਨ ਦੀ ਲੁੱਕ ਹੈ ਮਨ ਸੁਣਨ ਹੋ ਕੇ ਲੁਕ ਗਿਆ ਜਿਵੇਂ ਚੰਦਰਮਾ ਲੁਕਿਆ ਹੋਇਆ ਕਵੀ ਚੰਦਰਮਾ ਹੈ ਨੀ ਚੰਦਰਮਾ ਹੈਗਾ ਸਾਨੂੰ ਡੀਵੀ ਦਾ ਪਤਾ ਹੈਗਾ ਹਾਂਜੀ
ਬਿਲਾਵਲ ਮਹੱਲਾ ਪਹਿਲਾ ਦਰਜਾ ਜੀ 838 ਪੰਨੇ ਤੇ ਜਿਹੜੀ ਤੀਸਰੀ ਥਿੱਤੀ ਹੈਗੀ ਹੈ ਜੀ ਪੰਜਵੇਂ ਪਾਤਸ਼ਾਹ ਦੀ ਹੈ ਗੌੜੀ ਰਾਗ ਵਿੱਚ
ਹਾਂਜੀ
ਤੇ 293 ਪੰਨੇ ਤੇ ਹੈ ਜੀ
ਹਾਂ ਉਹ ਕਬੀਰ ਵਾਲੇ ਦੀ ਵਿਆਖਿਆ ਹੈ ਜ਼ਿਆਦਾ
ਠੀਕ ਹੈ ਤੇ ਉਹ ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ ਉਹ ਇੱਥੋਂ ਸ਼ੁਰੂ ਹੁੰਦੀ ਹੈ ਜੀ
ਹਾਂਜੀ
ਤੇ ਉਹਨਾਂ ਨੇ ਅਮਾਵਸ ਅਖੀਰ ਚ ਕੀਤੀ ਹੈ ਤੇ ਉਸ ਤੋਂ ਬਾਅਦ ਫੇਰ ਪੂਰਨਮਾ ਕੀਤੀ ਹੈ
ਅਖੀਰ ਚ ਕਰਨੀ ਹੈ ਅਸੀਂ ਨਾ ਉਹ ਪੰਜਵੇਂ ਪਾਤਸ਼ਾਹ ਵੇਲੇ ਗਿਆਨ ਹੈਗਾ ਉਹ ਅਮਾਵਸ ਪਹਿਲਾਂ ਕਿਵੇਂ ਕਰਦੇ ਨੇ ਕਬੀਰ ਵੇਲੇ ਗਿਆਨ ਹੈ ਜੀ ਸੀ ਗੁਰਨਾਮ ਜੀ ਵੇਲੇ ਵੀ ਗਿਆਨ ਹੈਗਾ ਲਿਖਤੀ ਤੌਰ ਚ ਇਹ ਕਰਕੇ ਉਹਨਾਂ ਨੇ ਅਮਾਵਸ ਮੰਨੀ ਨੀ ਲੋਕ ਜਾਣਦੇ ਸੀ ਥੋੜਾ ਬਹੁਤ ਫਰਕ ਸੀ ਸਭ ਪਤਾ ਹੀ ਸੀ ਪਹਿਲਾਂ ਹੋ ਕੇ ਹੀ ਹਟੇ ਤੌੜਾ ਚਿਰ ਹੋਇਆ ਸੀ ਭਗਤਾਂ ਨੂੰ ਪਹਿਲਾਂ ਥਿੱਤਾਂ ਹੁੰਦੀਆਂ ਨੇ ਜਿਹੜੀਆਂ ਪਹਿਲਾ ਪਕਸ਼ ਹੁੰਦਾ ਕ੍ਰਿਸ਼ਨ ਪਕਸ਼ ਉਹ ਚ 15ਵੇਂ ਨੰਬਰ ਤੇ ਆਉਂਦੀ ਹੈ 15ਵੀਂ ਥਿੱਤ ਆਉਂਦੀ ਹੈ ਅਮਾਵਸ ਬਾਅਦ ਦੇ ਵਿੱਚ ਚੱਲਦਾ ਚਾਨਣ ਪੱਖ 15 ਦਿਨ ਉਹਦੇ ਹੁੰਦੇ ਨੇ ਪੂਰਨਮਾ ਪੂਰਾ ਮਹੀਨਾ ਹੋ ਗਿਆ ਪੂਰਨਮਾ ਦਾ ਮਤਲਬ ਇਹ ਹੈ ਅਸਲ 30ਵੀਂ ਹੁੰਦੀ ਹੈ ਉਹ ਤਰੀਕ ਇਸ ਮਹੀਨੇ ਦੀ ਕਈ ਕਹਿੰਦੇ ਨੇ ਮੁਸਲਮਾਨ ਚੰਦਰਮੇ ਦੀ ਚਾਨਣੀ ਦੀ ਇੰਨੀ ਤਰੀਕ ਚੰਦ ਦੀ ਇੰਨੀ ਤਰੀਕ ਉਹ ਐ ਕਹਿੰਦੇ ਨੇ
ਜਿਹੜਾ ਉਹਨਾਂ ਦਾ ਕੈਲੰਡਰ ਹੈ ਜੀ ਉਹ 2 ਮਹੀਨੇ ਜਿਹੜੇ ਉਹਨਾਂ ਦੇ ਰਲਾ ਕੇ ਉਹ ਬਣਦੇ ਆ ਜੀ 59 ਦਿਨਾਂ ਦੇ 29.5 ਦਿਨਾਂ ਚ ਚੰਦਰਮਾ ਇੱਕ ਪੂਰਾ ਚੱਕਰ ਕੱਟਦਾ ਧਰਤੀ ਦਾ ਉਹਨਾਂ ਨੇ ਕਿਉਂਕਿ ਉਹਨਾਂ ਨੇ ਤਾਂ ਟੋਟਲੀ ਚੰਦ ਨੂੰ ਚੰਦ ਮੰਨਿਆ ਮਾਇਆ ਚ ਮੰਨਿਆ ਤਾਂ ਉਹਨਾਂ ਨੇ ਟੋਟਲ 59 ਦਿਨ ਬਣਾਉਂਦੇ ਆ ਜੀ 2 ਮਹੀਨਿਆਂ ਦੇ ਇੱਕ 30 ਦਾ ਦਿਨ ਹੁੰਦਾ ਇੱਕ 29 ਦਾ ਦਿਨ ਹੁੰਦਾ ਉਹਨਾਂ ਦਾ ਮਹੀਨਾ
ਹਾਂਜੀ
ਦੋ ਪੱਖ ਹੁੰਦੇ ਹੈ ਜੀ, ਇੱਕ ਪਹਿਲੇ ਪੱਖ ਦੇ ਵਿੱਚ ਅਮਾਵਸ ਆਉਂਦੀ ਹੈ, ਦੂਸਰੇ ਚ ਪੂਰਨਿਮਾ ਆਉਂਦੀ ਹੈ ਜੀ।
ਮਾਇਆ ਦੇ ਵਿੱਚ ਤਾਂ ਸਿੱਤਾਂ ਘਰਦੀਆਂ ਵਧੀਆ ਰਹਿੰਦੀਆਂ ਨੇ, ਇਹ ਦੋ ਸਿੱਤਾਂ ਇਕੱਠੀਆਂ ਵੀ ਆ ਜਾਂਦੀਆਂ ਨੇ, ਪਰ ਜਿਹੜਾ ਅਸੀਂ ਜਿਹੜੀ ਗੁਰੂ ਕਰਦੀ ਉਹ ਬਾਹਰਲੇ ਮਾਇਆ ਦੀ ਰਚਨਾ ਨਹੀਂ ਰਲਦੀ, ਉਹ ਗੁਰਮੁਖੀ ਭਾਸ਼ਾ ਬਣਾਈ ਹੈ ਅਸੀਂ। ਸਾਡੀ ਜਿਹੜੀ ਬਾਣੀ ਹੈ ਇਹ ਨਿਰਾਕਾਰੀ ਕਰਦੀ ਹੈ, ਉਹ ਬਾਹਰਲੇ ਚੰਦਰਮੇ ਦੀ ਗੱਲ ਕਰਦੇ ਨੇ।
ਠੀਕ ਹੈ ਜੀ, ਆਪਾਂ ਫਿਰ ਥਿੱਤਾਂ ਬਾਰੇ ਇੰਨਾ ਹੀ ਕਹਾਂਗੇ ਵੀ ਥਿੱਤਾਂ ਮੂਹਰੇ ਰੱਖ ਕੇ ਗੱਲ ਕੀਤੀ ਹੈ ਗੁਰਮਤ ਨੇ। ਹੈ ਜੀ,
ਅਸੀਂ ਚੰਦਰਮੇ ਬਾਹਰਲੇ ਦੀ ਗੱਲ ਕੀਤੀ, ਅੰਦਰਲੇ ਦੀ ਗੱਲ ਕੀਤੀ ਹੈ, ਸੂਰਜ ਦੇ ਬਾਹਰਲੇ ਦੀ ਕੀਤੀ, ਅੰਦਰਲੇ ਦੀ ਕੀਤੀ ਹੈ। ਦੇਖੋ ਜਿਹੜਾ ਛੱਡ ਜਾਣੀ ਹੈ ਚੀਜ਼, ਉਹਦਾ ਅਗੇ ਸਤੀ ਕੀ ਸਾਲ ਦੇ ਭਾਂਡੇ, ਜੇ ਸਤੀ ਹੋਣਾ ਤਾਂ ਭਾਂਡਿਆਂ ਨੂੰ ਕੀ ਇਕੱਠਾ ਕਰਨਾ, ਧਿਆਨ ਰੱਖਣਾ ਤਾਂ ਭਾਂਡਿਆਂ ਧਿਆਨ ਰੱਖੀ ਬੈਠੇ ਨੇ।
ਠੀਕ ਹੈ, ਕਬੀਰ ਸਾਹਿਬ ਨੇ ਕਿਹਾ ਤਾਂ ਹੀ ਆ ਜੀ, ਕਹਿ ਕਬੀਰ ਉਰਵਾਰ ਨਾ ਪਾਰ।
ਇਹ ਤਾਂ ਇੱਧਰ ਨੇ, ਇੱਧਰ ਨਾ ਅਸੀਂ ਛੱਡ ਕੇ ਜਾਣਾ ਤੇ ਚਿੰਤਾ ਉਰੇ ਨਹੀਂ ਕਰਦੇ ਨੇ, ਪਰੇ ਦੀ ਕੋਈ ਨਹੀਂ ਕਰਦਾ।
ਤਾਂ ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਨੇ ਉਤਾਰੀ ਸੀ ਜੀ ਥਿੱਤੀ, ਤੇ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ, ਤੇ ਫੇਰ ਪੰਜਵੇਂ ਪਾਤਸ਼ਾਹ ਨੇ। ਤਿੰਨ ਥਿੱਤੀਆਂ ਦਰਜ ਹੈ ਜੀ।
ਹਾਂਜੀ,
ਅਮਾਵਸ ਦੀ ਔਰ ਪੂਰਨਿਮਾ ਦੀ ਗੱਲ ਹੁੰਦੀ ਹੈ, ਤੇ ਜਿਹੜਾ ਟੋਟਲ ਇਹਦਾ ਕੁੱਲ ਮਿਲਾ ਕੇ 30 ਦਿਨ ਬਣਦੇ ਹੈ ਜੀ। ਇਹ ਜਿਹੜੇ 30 ਦਿਨ ਹੈਗੇ ਆ, ਫਿਰ ਇਸ ਤੋਂ ਅੱਗੇ ਫਿਰ ਕੀ ਹੈ ਵੀ, ਜੇ ਆਪਾਂ ਹੁਣ ਕਹੀਏ ਵੀ ਅਸੀਂ ਜੋ ਤਾਂ ਹੈ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ, ਉਹ ਤਾਂ ਥਿੱਤ ਦੇ ਹਿਸਾਬ ਨਾਲ ਰੱਖਿਆ ਹੋਇਆ ਇਹਨਾਂ ਨੇ, ਬਾਕੀ ਜਿਹੜੇ ਗੁਰਪੁਰਬ ਹੈ ਉਹ ਰੱਖ ਲਏ ਹੈ ਦੂਸਰੇ, ਜਿਹੜਾ ਅੰਗਰੇਜ਼ੀ ਕੈਲੰਡਰ ਹੈ ਉਹਦੀਆਂ ਤਰੀਕਾਂ ਦੇ ਹਿਸਾਬ ਨਾਲ।
ਉਹਦੇ ਨਾਲ ਕੀ ਫਰਕ ਪੈ ਜਾਊਗਾ? ਇਹਨਾਂ ਨੇ ਜੇ ਤਾਂ ਹੋਵੇ ਵੀ ਦਿਨ ਦਾ ਬਹਾਨਾ ਬਣਾ ਕੇ ਆਪਾਂ ਨੇ ਬਈ ਸੰਗਤ ਇਕੱਠੀ ਕਰ ਲਈ, ਸੰਗਤ ਦੇ ਵਿੱਚ ਆ ਕੇ ਕੋਈ ਸ਼ਬਦ ਵਿਚਾਰ ਕਰਨਾ, ਕੋਈ ਗੁਰਬਾਣੀ ਦਾ ਲਾਭ ਲੈਣਾ, ਫੇਰ ਤਾਂ ਉਹ ਗੱਲ ਹੋਰ ਹੈ ਕਿ ਭਾਈ ਬਹਾਨਾ ਬਣਾਇਆ ਦੇਦੂ ਤਾਂ ਇਕੱਠ ਕੀਤਾ, ਸੰਗਤ ਇਕੱਠੀ ਹੋਈ ਹੈ, ਇਕੱਠੀ ਹੋ ਕੇ ਉਹਨਾਂ ਨੇ ਕੋਈ ਗੁਰਮਤ ਵਿਚਾਰਾਂ ਸੁਣੀਆਂ ਨੇ, ਕਈਆਂ ਨੇ ਖੋਜ ਕਿਸੇ ਨੇ ਕਰਕੇ ਲਿਆਇਆ, ਦੂਜਿਆਂ ਨੂੰ ਦੱਸਿਆ, ਫੇਰ ਤਾਂ ਇਹਨਾਂ ਚੀਜ਼ਾਂ ਦਾ ਲਾਭ ਹੈ। ਇਹਦਾ ਕੀ ਲਾਭ ਹੈ? ਇਹ ਤਾਂ ਉਹੀ ਹੈ ਵੀ ਧੂੜ ਅੜਾਤੀ, ਧੂੜ ਫੱਕ ਕੇ ਘਰ ਨੂੰ ਆ ਜਾਂਦੇ ਨੇ, ਸ਼ਬਦ ਦਾ ਲੰਗਰ ਭੁੱਲ ਗਏ, ਰੋਟੀਆਂ ਦਾ ਲੰਗਰ ਰਹਿ ਗਿਆ।
ਗੁਰਮਤਿ ਦਾ ਉਪਦੇਸ਼ ਫਿਰ ਕੀ? ਆਪਾਂ ਇਹਨੂੰ ਗੱਲ ਨੂੰ ਫਿਰ ਸਮੇਟੀਏ ਵੀ ਥਿੱਤਾਂ ਤਿੰਨ ਵਾਰ ਆਈਆਂ,
ਥਿੱਤਾਂ ਦੇ ਵਿੱਚ ਉਪਦੇਸ਼ ਹੈ, ਜੇ ਤੁਸੀਂ ਵਿਚਾਰੋਗੇ ਪਤਾ ਲੱਗ ਜੂਗਾ ਥਿੱਤਾਂ ਕੀ ਨੇ। ਇਹ ਤਾਂ ਜਾਣ ਨਹੀਂ ਦਿੰਦੀ ਹੈ ਦੂਏ ਪਾਸੇ ਥਿੱਤਾਂ ਤਾਂ, ਉਹ ਤਾਂ ਕਹਿੰਦੇ ਨੇ ਜਿਹੜਾ ਇਹਨਾਂ ਨੂੰ ਮੰਨਦਾ ਥਿੱਤਾਂ ਨੂੰ ਮੰਨਦਾ, ਥਿੱਤਾਂ ਵਾਲੇ ਦਾ ਪੂਜਾ ਵੀ ਕਰਦੇ ਨੇ ਲੋਕ, ਵਰਤ ਵੀ ਰੱਖਦੇ ਨੇ।
ਅੱਛਾ, ਆਪਾਂ ਉਹ ਨਹੀਂ ਕਹਿਣਾ ਜੀ, ਲਿਖਿਆ ਹੋਇਆ ਜੀ ਤੀਸਰੇ ਪਾਸੇ ਨੇ, ਸਤਿਗੁਰ ਬਾਜੋ ਅੰਧ ਗੁਬਾਰ, ਥਿੱਤੀ ਵਾਰ ਸੇਵੈ ਮੁਗਧ ਗਵਾਰ, ਨਾਨਕ ਗੁਰਮੁਖੀ ਬੂਝੈ ਸੋਝੀ ਪਾਏ, ਇਕਤ ਨਾਮ ਸਦਾ ਰਹਿਆ ਸਮਾਈ।
ਗੁਰਬਾਣੀ ਜੀ ਜੋ ਬੁਝਾਰ ਤਾਂ ਬੁਝਣ ਦੀ ਗੱਲ ਹੈਗੀ ਹੈ ਸਾਰੀ, ਜੇ ਉਹ ਬੁਝੇ ਤਾਂ ਪ੍ਰਾਪਤੀ ਹੈ, ਜਾਂ ਝਗੜੇ ਚ ਪਿਆ ਰਹੇ ਕੈਲੰਡਰ ਦੇ ਚ ਲੰਗਰ ਵਿੱਚ ਵੀ ਆ ਗੁਰਪੁਰਬ ਕਿੱਦਣ ਮਨਾਉਣਾ, ਕਿੱਦਣ ਥੱਲੇ ਕੱਖ ਵੀ ਪੈਣ ਵਿੱਚ, ਨਾ ਇਹ ਗੁਰਮਤ ਹੈ ਨਾ ਸਿੱਖੀ ਹੈ, ਨਾ ਸਿੱਖੀ ਦਾ ਇਹਦੇ ਨਾਲ ਕੋਈ ਸੰਬੰਧ ਹੈ। ਝਗੜੇ ਚ ਪਏ ਰਹੋ, ਲੋਕ ਮਜ਼ਾਕ ਕਰਦੇ ਨੇ, ਮਜ਼ਾਕ ਦੇ ਪਾਤਰ ਬਣੇ ਰਹੋ।
ਠੀਕ ਹੈ ਜੀ।